संसार दे गुरु रामदास पातशाह दे संबंध विच वी सोडिया ने कह दिता सी गुरु अमरदास पातशाह नू। पातशाह पहला तो असी गल नहीं सी करदे क्योंकि इत्थे ए आसरा लैके क्योंकि गरीब परिवार से रोजगार कर रहे थोड़े दर का आसरा से, पर गुरु राम अमरदास जी हुण ते तुहाडे घर का जवाई बन गए। तो जवाई हुण टोकरी ढोंदा सहुरे घर चंगा नहीं लगता। गुरु अमरदास जी तुहानूं पता भी असी सोढ़ी हाँ उच्ची कुल वाले हाँ तुहाडे घर का जवाई है। देखो ना मिट्टी ढोरे है बना लिया सी कोल जेठे नूं सोढ़िया ने लाहौर तो मिलण वास्ते आए। गुरु अमरदास पातशाह ने देखिए क्योंकि उन्होंने कहा सी साड़ी इज्जत नहीं रही सोढ़ी हाँ पत साड़ी इसे विच ही है सहुरे घर जवाई सत्कार विच रहे होर जो खुशी किरत कराओ पर मिट्टी ढोन का एक बहुत कमजोर वर्ग का काम है। गुरु अमरदास पातशाह ने गुरु रामदास के हिरदे ने तकी है ते मन च खेड़ा सी ते मैंने गुरु के दर की सेवा करना ना नसीब हुई है। उस वक्त गुरु अमरदास पातशाह कह लगे ऐसा जेड़ा तुसी जेठे दे सिर ते टोकरी वेख रहे हो ते तुसी मिट्टी की टोकरी ना वेखो ये त्रिलोकी का भार है ये गुरता गद्दी का भार है जेड़ा एदा शरीर दे बसर तुसी गंदे वेख रहे हो पिछे कह रहे हो ये सिर विच मिट्टी ने ये महान है ये तदे छिड़के ने ये गुरु नानक दे दर दा महान सेवक है। सोडियो पत रखण वाले अपनी इज्जतां दी ये तो मिट्टी तुहाडे सिर विच भावें हो सकती है पर भाई जेठे दे सिर विच नहीं हो सकती। पत ओदी उस इंसान दी है जिहड़ी वाहिगुरु परमेश्वर पत रखनी चाहे। पत है चंगे कर्मां दी पत है उस वाहिगुरु दे दर दी जिन्हों पत रखनी आ जाए शब्द सिद्धांत विच सी संसार दा मनुख अपने कर्मां अपनी किरत नाल पत रखनी चाहुंदा है पर पत वाहिगुरु परमेश्वर रखे ते उहदी पत रह जांदी है। आइए अज दा शब्द है उस दी विचार मंगी का करता नर श्रवण करिए एक बार गज के आखो सतनाम श्री
वाहेगुरु जी। गौड़ी कबीर जी नगना फिरत जो पाइए जोग।
भगत कबीर जी काशी विच निवास रख रहे सन बंदगी वाले सन समाज सुधार का उपदेश देंदे सन ते काशी विच बड़े बड़े वड्डे पंडित बड़े बड़े तर्कवादी ज्ञानवादी कर्मवादी ऐसे बंदे सन। एक समय आया चार मजमां दे चार धर्मां दे बंदे झगड़ा कर लग पे। वो केड़े सन? एक दे जिहड़े नांगे नांगियां दी एक संप्रदाय किसे ने तुसी टेलीविजन ते जां वीडियो कैसट वेखी होवेगी हरिद्वार दे नांगियां दी झाकी शाही भाव के उन्हां दा जलूस नांगे। एक वो बंदे सिर्फ बाहर हिरंगी खल विचारे तो पाड़ के सिर ते पा लैणी बस वो चमड़ा ही पा के रखना सिरे उत्ते ਜਗਰ ਜੋ ਰੱਸੀ ਬੰਨ ਲੈਣੀ, ਬਸ ਇਹੋ ਹੀ ਰੱਖਣਾ। ਤੀਜੇ ਜਿਹੜੇ ਬੰਦੇ ਸਨ ਪਰਮਹੰਸ ਭਾਵ ਕੇ ਸਰਵ ਸਾਰੇ ਕੇਸ ਲਵਾ ਲੈਣੇ, ਹਰ ਰੋਜ਼ ਹੀ ਲਵਾਉਣੇ ਗੰਗਾ ਤੇ ਪ੍ਰਕਿਰਿਆ ਕਰਕੇ। ਤੇ ਚੌਥੇ ਜਿਹੜੇ ਦੱਤਾਤਰੇ ਦੇ ਅਵਲੰਬੀ ਸਨ, ਜਿਹੜੇ ਦੱਤਾਤਰੇ ਨੂੰ ਮੰਨਦੇ ਸਨ, ਜਾਤੀ ਵਿਚਾਰਧਾਰਾ ਵਿੱਚ ਰੱਖਦੇ ਸਨ, ਚਾਰ ਧਰਮਾਂ ਦੇ ਬੰਦੇ ਚਰਚਾ ਕਰਦੇ ਨੇ, ਝਗੜਾ ਹੋ ਰਿਹਾ। ਜਿਹੜੇ ਜਤੀ ਸਨ ਉਹ ਕਹਿੰਦੇ ਨੇ ਸਾਡਾ ਧਰਮ, ਸਾਡੇ ਅਸੂਲ ਬੜੇ ਚੰਗੇ ਨੇ, ਮੁਫਤ ਅਸੀਂ ਹੋਵਾਂਗੇ। ਜਿਹੜੇ ਪਰਮਹੰਸ ਸਨ ਉਹ ਕਹਿੰਦੇ ਨਹੀਂ, ਅਸੂਲ ਸਾਡੇ ਚੰਗੇ ਨੇ, ਕਲਿਆਣ ਸਾਡੀ ਹੋਵੇਗੀ। ਜਿਹੜੇ ਚੰਨ ਪਾਉਣ ਵਾਲੇ ਹਿਰਮ ਦੇ ਖੱਲ ਹੀ ਪਾਲਣ ਵਾਲੇ ਕਹਿੰਦੇ ਅਸੀਂ ਤੇ ਨਿਵਰਤੀ ਪੱਖ ਰੱਖਦੇ ਹਾਂ, ਅਸੂਲ ਸਾਡੇ ਚੰਗੇ ਨੇ। ਨਾਗੇ ਜਿਹੜੇ ਸਨ ਉਹ ਕਹਿੰਦੇ ਅਸੂਲ ਸਾਡੇ ਚੰਗੇ ਨੇ, ਬੰਦਾ ਨੰਗਾ ਹੀ ਆਇਆ ਤੇ ਨੰਗਾ ਹੀ ਜਾਣਾ, ਵਿਚਾਲੇ ਕਿਉਂ ਵਿਸਤਾਰ ਕਰਨਾ ਹੈ। ਐਸੀ ਵਿਚਾਰਧਾਰਾ ਚ ਇਹਨਾਂ ਦੀ ਚਰਚਾ ਹੋ ਰਹੀ ਸੀ ਤੇ ਇੱਕ ਦੂਜੇ ਨੂੰ ਦਲੀਲਾਂ ਦੇ ਦੇ ਕੇ ਇੱਕ ਦੂਜੇ ਦੇ ਮਤ ਦਾ ਖੰਡਣ ਤੇ ਮੰਗਣ ਹੋ ਰਿਹਾ ਸੀ। ਤੇ ਦੋ ਚਾਰ ਸ਼ਰਧਾਲੂਆਂ ਨੇ ਕਹਿ ਦਿੱਤਾ ਵੀ ਤੁਸੀਂ ਝਗੜਾ ਨਾ ਕਰੋ, ਕਬੀਰ ਮਹਾਨ ਵਿਦਵਾਨ ਹੈ, ਬੰਦਗੀ ਕਰਨ ਵਾਲਾ, ਆਪਾਂ ਉਹਦੇ ਕੋਲ ਚੜ੍ਹੀਏ, ਨਿਆਂ ਕਰਾਈਏ ਵੀ ਤੁਹਾਡੇ ਚੌਂ ਤੋਂ ਕਿਹੜਾ ਵੱਡਾ ਹੈ। ਉਹ ਚਾਰੇ ਆਏ ਨੇ ਭਗਤ ਕਬੀਰ ਕੋਲ ਤੇ ਹੁਣ ਉਹਨਾਂ ਚੌਂ ਚੋਂ ਇੱਕ ਇੱਕ ਬੰਦਾ ਬੋਲਦਾ ਹੈ। ਪਹਿਲਾਂ ਨਾਗਾ ਕਹਿਣ ਲੱਗਾ ਭਗਤ ਕਬੀਰ ਜੀ ਸਾਡਾ ਝਗੜਾ ਇਹ ਹੈ ਤੇ ਮੈਂ ਕਹਿੰਦਾ ਹਾਂ ਵੀ ਨੰਗਾ ਹੀ ਬੰਦਾ ਆਇਆ ਹੈ, ਨੰਗੇ ਨੇ ਜਾਣਾ ਹੈ, ਇੱਥੇ ਆ ਕੇ ਵਿਸਥਾਰ ਕਿਉਂ ਕਰਨਾ ਹੈ, ਇੱਥੇ ਤੇ ਜੰਗਲਾਂ ਵਿੱਚ ਤਪ ਕਰੇ, ਜੋ ਸਾਧਨਾ ਕਰੇ, ਦਸਵੇਂ ਦੁਆਰ ਸਵਾਸ ਚੜ੍ਹਾਏ, ਜੋ ਪ੍ਰਕਿਰਿਆ ਹੈ ਉਹ ਕਰੇ। ਸਾਡਾ ਧਰਮ, ਸਾਡੇ ਧਰਮ ਦੇ ਅਸੂਲ ਬੜੇ ਚੰਗੇ ਨੇ, ਮੈਂ ਤੇ ਇਹਨਾਂ ਨੂੰ ਇਹ ਕਹਿ ਰਿਹਾ। ਆਈਓ ਭਗਤ ਕਬੀਰ ਜੀ ਜਿਸ ਤਰ੍ਹਾਂ ਹੁਣ ਇਸ ਜੋ ਨਾਗੇ ਦੇ ਵਿਚਾਰ ਸੁਣ ਕੇ ਇਹਨੂੰ ਕੀ ਉਤਰ ਦੇ ਰਹੇ ਹੈ।
ਨਗਨ ਫਿਰਤ ਜੋ ਪਾਈਏ ਜੋਗ।
ਭਗਤ ਕਬੀਰ ਜੀ ਕਹਿੰਦੇ ਨੇ ਪ੍ਰੇਮੀਆਂ ਦੇ ਨਗਨ ਰਹਿਣ ਕਰਕੇ ਹੀ ਜੋਗ ਉਸ ਰੱਬ ਨਾਲ ਜੁੜ ਸਕੀਦਾ, ਜੋਗ ਦੀ ਜੁਗਤੀ ਪ੍ਰਾਪਤ ਹੋ ਸਕੀਦੀ ਹੈ। ਜੇ ਤੂੰ ਕਹਿੰਦਾ ਨਾ ਵੀ ਨਗਨ ਰਹਿਣ ਨਾਲ ਰੱਬ ਨਾਲ ਜੁੜਿਆ ਜਾਂਦਾ ਹੈ, ਪਰ ਜੇ ਇਹੋ ਹੀ ਗੱਲ ਮੈਂ ਮੰਨ ਲਵਾਂ, ਚਲੋ ਤੇਰੀ ਗੱਲ ਹੀ ਮੰਨ ਲੈਂਦਾ। ਜੇ ਨਗਨ ਰਹਿਣ ਨਾਲ ਰੱਬ ਨਾਲ ਜੁੜਿਆ ਜਾ ਸਕਦਾ ਹੈ,
ਬਨ ਕਾ ਮਿਰਗ ਮੁਕਤ ਸਭ ਹੋਗ।
ਕਬੀਰ ਜੀ ਫਰਮਾਉਂਦੇ ਨੇ ਫਿਰ ਜਿਤਨੇ ਜੰਗਲਾਂ ਦੇ ਜਾਨਵਰ ਨੇ, ਮਿਰਗ ਤੋਂ ਲੈ ਕੇ ਜਿਤਨੇ ਵੀ ਜਾਨਵਰ ਨੇ, ਉਹਨਾਂ ਦੀਆਂ ਕਿਹੜੀਆਂ ਮਹਾਂ ਨੇ ਕਿਹੜੇ ਬਸਤਰ ਸਵਾ ਕੇ ਪਾਏ ਨੇ, ਉਹ ਤਮਾਮ ਨੰਗੇ ਨੇ, ਉਹ ਵੀ ਤਾਂ ਫਿਰ ਜੁੜ ਜਾਣੇ ਚਾਹੀਦੇ ਨੇ, ਉਹ ਵੀ ਰੱਬ ਵਿੱਚ ਜੁੜ ਜਾਣੇ ਚਾਹੀਦੇ ਨੇ, ਜੁੜੇ ਹੋਏ ਦੀ ਮੁਕਤੀ ਹੋ ਜਾਣੀ ਚਾਹੀਦੀ ਹੈ। ਬਣ ਕਾ ਮਿਰਗ ਮੁਕਤ ਸਭ ਹੋ, ਸਾਰੇ ਹੋਣੇ ਚਾਹੀਦੇ ਨੇ ਮੁਕਤ। ਪਰ ਪ੍ਰੇਮੀਆਂ ਅੱਜ ਤੱਕ ਦੇਖਿਆ ਕੋਈ ਪੰਛੀ ਨਗਨ ਰਹਿ ਕੇ ਮੁਕਤ ਹੋਇਆ? ਮੁਕਤੀ ਤੇ ਪਰਮੇਸ਼ਰ ਦੇ ਨਾਮ ਦੇ ਨਾਲ ਹੈ, ਨਗਨ ਰਹਿਣ ਕਰਕੇ ਮੁਕਤੀ ਨਹੀਂ। ਜੇ ਮੁਕਤੀ ਹੋ ਜਾਏ, ਜਿਤਨੇ ਚੌਪਾਏ ਪਸ਼ੂ ਨੇ, ਜਾਨਵਰ ਨੇ, ਪਰਿੰਦੇ ਨੇ, ਚੌਪਾਏ ਨੇ, ਸਾਰੇ ਹੀ ਜੰਗਲਾਂ ਦੇ ਜਾਨਵਰ ਨੰਗੇ ਹੀ ਨੰਗੇ ਨੇ, पर कोई मुक्त नहीं होया वेखिया। इस करके मुक्ति ते रब दे नाम करके है ते उहदियां दलीलां देनियां ते मंगे रहना जुड़ जाईदा है। पर कोई मैनू ये दलील दे के दस सकदा कि जदों तो संसार बनिया है केड़ा हिरन केड़ा पंछी नंगा रह के रब नाल जुड़िया तो मुक्त हो गया है।
क्या नागे क्या बादे चामा
जिहड़ा हिरन दी खल पाउण वाला सी ना हसिया कहण लगा भाई कबीर जी मैं इहो कहिंदा सी ते नंगे रहण करके मुक्त नहीं हुंदे रब नाल नहीं जुड़िया जांदा। नंगे नूं ढकना चाहीदा है तां रब नाल जुड़िया जांदा है। हस के कहण लगा भी मैं इहनूं कह रिहा सी पर कबीर जी कहिंदे ने क्या नंगे क्या बादे चाम। पर जे तूं नगर लहन की मुखालफत करदा है पर हा जिहड़ा तूं चमड़ा पाया है मुर्ग का हिरण का जिहड़ा मरगान पाया है जे तू कहवें भी इहदे नाल ही मुक्त हो जाए कर्म धर्म मैं कुछ ना करा ते ना नांगे रहन नाल ना बाहर शरीर का नंगेज ढकण दे नाल कभी भी रब नाल जुड़िया नहीं जा सकदा।
जब नहीं चीनस आत्म राम
भगती जी लिखते ने जिन्ना चिर जब नहीं चीनस आत्म राम जिन्ना चिर परमेश्वर दे नाम नूं याद ना कीता जाए वाहिगुरु परमेश्वर दे नाल कल्याण हो सकदी है ना नंगे रहा हो सकदी है ना हिरण दा जो मरगान पाउण दे नाल नगेज ढकण दे नाल ही मुक्त हो सकदा है। जिन्ना चिर रब दा नाम ना याद कीता जाए उन्ना चिर कदे भी कल्याण नहीं होवेगी। रहाओ बसराम दे के उचारदे है
ऊड मंडाए जो सत पाई
पद कबीर जी दे कोल तीजा बोलिया कहन लगा जी मैं इन्हां नूं कहा सी कि परमहंस बन जाना मोह सिर दे जितने शरीर दे रोम ने ਉਹ ਸਾਰੇ ਉਤਾਰ ਦਈਏ ਪਰਮਹੰਸ ਹੋਈਏ ਹਰ ਰੋਜ਼ ਪਰਮਹੰਸ ਗੰਗਾ ਹਰਿਦੁਆਰ ਤੇ ਜਾ ਕੇ ਹਰੀਹਰ ਘਾਟ ਤੇ ਹਰ ਰੋਜ਼ ਮੰਤਰ ਪੜ੍ਹ ਕੇ ਪਰਮਹੰਸ ਰਹੀਏ ਕਰਿਆਣ ਤਾਂ ਹੋਵੇਗੀ। ਮੇਰੀ ਤਾਂ ਗੱਲ ਸੁਣਦੇ ਹੀ ਨਹੀਂ ਸਨ। ਚੰਗਾ ਹੋ ਗਿਆ ਭਗਤ ਕਬੀਰ ਜੀ ਇਹਨਾਂ ਦੋਨਾਂ ਦੇ ਮਤ ਦਾ ਤੁਸੀਂ ਖੰਡਨ ਕੀਤਾ। ਪਰਮਹੰਸ ਹੀ ਇਹ ਸੰਸਾਰ ਤੋਂ ਪਰਮੇਸ਼ਰ ਨਾਲ ਜੁੜ ਸਕਦਾ ਹੈ ਕਲਿਆਣ ਹੋ ਸਕਦੀ ਹੈ।
ਮੁਕਤੀ ਭੇਡ ਨਾ ਗਈਆ ਕਾਈ
ਪਦ ਕਬੀਰ ਜੀ ਕਹਿਣ ਲੱਗੇ ਭਾਈ ਪ੍ਰੇਮੀਆਂ ਦੇ ਤੂੰ ਗੰਗਾ ਦੇ ਜਾ ਕੇ ਮੂੰਹ ਸਿਰ ਮਨਾ ਕੇ ਪਰਮਹੰਸ ਹੀ ਰਹਿਣਾ ਚਾਹੇ ਤੇ ਇਹੋ ਹੀ ਵਿਚਾਰ ਜੇ ਹੈ ਤੇ ਮੁਕਤ ਇਹਦੇ ਨਾਲ ਹੀ ਹੈ ਤੇ ਪ੍ਰੇਮੀਆਂ ਫਿਰ ਮੈਂ ਤੈਨੂੰ ਪੁੱਛਦਾ ਹਾਂ ਦੁਨੀਆਂ ਤੇ ਜਿਤਨੀਆਂ ਭੇਡਾਂ ਨੇ ਹਰ ਛਿਆਂ ਮਹੀਨਿਆਂ ਬਾਅਦ ਉਹਨਾਂ ਦੀ ਉੱਨ ਲਾਈ ਜਾ ਸਕਦੀ ਲਾਈਦੀ ਹੈ ਕੋਈ ਦੁਨੀਆਂ ਤੇ ਵੇਖਿਆ ਭੇਡ ਮੁਕਤ ਹੋ ਗਈ ਹੋਵੇ ਉਸ ਪਰਮੇਸ਼ਰ ਦੇ ਦਰਬਾਰ ਵਿੱਚ ਪਹੁੰਚੀ ਹੋਵੇ ਕਿਉਂਕਿ ਭੇਡਾਂ ਵੀ ਤਾਂ ਮੁੰਨੀਆਂ ਜਾਂਦੀਆਂ ਨੇ ਉਹ ਵੀ ਤਾਂ ਪਰਮਹੰਸੀ ਨੇ ਛਿਆਂ ਮਹੀਨਿਆਂ ਬਾਅਦ ਉਹਨਾਂ ਦੀ ਉੱਨ ਲਾਈ ਜਾਂਦੀ ਹੈ। ਇਸ ਕਰਕੇ ਇਹ ਤਾਂ ਪਰਮੇਸ਼ਰ ਦੀ ਗਿਫਟ ਹੈ ਕੇਸ ਜਿਹੜੇ ਨੇ ਪਰ ਮਨੁੱਖ ਬੜੀਆਂ ਦਲੀਲਾਂ ਦਿੰਦਾ ਹੈ ਕਹਿੰਦਾ ਵੀ ਭਾਈ ਜੀ ਤੁਸੀਂ ਨਹੁੰ ਕਿਉਂ ਕੱਟਦੇ ਹੋ ਉਹ ਇੱਥੋਂ ਤੱਕ ਹੀ ਆ ਜਾਂਦਾ ਹੋਰ ਨਹੀਂ ਕੋਈ ਹੋਰ ਹੀ ਅਤੇ ਇਹੋ ਹੀ ਕਹਿ ਜਾਂਦਾ ਪਰ ਨਹੁੰ ਤਾਂ ਉਹ ਕੱਟੇ ਜਾਂਦੇ ਨੇ ਜਿਹਦੇ ਮੁਰਦਾ ਹੁੰਦੇ ਨੇ। ਕੇਸਾਂ ਦੇ ਕੰਘਾ ਕਰੀਏ ਕੇਸ ਵੀ ਤਾਂ ਟੁੱਟੇ ਹੁੰਦੇ ਨੇ ਕੇਸਾਂ ਦੇ ਕੰਘਾ ਕੀਤਿਆਂ ਟੁੱਟੇ ਕੇਸ ਬਾਹਰ ਨਿਕਲ ਜਾਂਦੇ ਨੇ। ਨਹੁੰ ਵੀ ਉਦੋਂ ਕੱਟੇ ਜਾਂਦੇ ਨੇ ਕੋਈ ਜਿਸ ਜਿਹੜਾ ਨਹੁੰ ਜਿਉਂਦਾ ਹੈ ਉਹ ਕਿਸੇ ਨੇ ਕੱਟਿਆ, ਜੇ ਕੱਟੇਗੇ ਤਾਂ ਖੂਨ ਨਿਕਲੇਗਾ। ਜਿਹੜਾ ਮੁਰਦਾ ਨਾ ਹੋਆ ਨਾ, ਕੱਟਿਆ ਉਹ ਹੀ ਜਾਂਦਾ ਹੈ। ਕਿਸੇ ਨੇ ਬੰਦੇ ਨੂੰ, ਮੁਰਦੇ ਨੂੰ ਆਪਣੇ ਘਰ ਰੱਖਿਆ, ਹਾਲਾਂਕਿ ਉਹ ਹੱਦ ਤੋਂ ਵੱਧ ਪਿਆਰਾ ਹੁੰਦਾ, ਪਰ ਜਦੋਂ ਸਵਾਸ ਨਿਕਲ ਜਾਂਦੇ ਨੇ ਬਾਹਰ ਭੇਜ ਦੇਈਦਾ, ਮਰਯਾਦਾ ਹੈ। ਜੇ ਨੌ ਕੱਟੇ ਜਾਂਦੇ ਨੇ ਤੇ ਉਹ ਕੱਟੇ ਜਾਂਦੇ ਨੇ ਜਿਹਨਾਂ ਦੀ ਜਾਨ ਨਹੀਂ ਮੁਰਦਾ ਦੀ। ਭਗਤ ਕਬੀਰ ਜੀ ਨੇ ਲਿਖਿਆ ਕਿ ਜੇ ਸਿਰਫ ਪਰਮਹੰਸ ਰਹਿਣ ਦੇ ਨਾਲ ਹੀ ਮੁਕਤੀ ਹੈ ਤੇ ਮੁਕਤੀ ਭੇਡ ਨਾ ਗਈ ਆ ਕਾਈ। ਕੋਈ ਭੇਡ ਐਸੀ ਹੈ ਕਿ ਜਿਹੜੀ ਮੁਕਤ ਹੋ ਗਈ ਹੋਵੇ, ਉਸ ਬੈਕੁੰਠ ਵਿੱਚ ਪਹੁੰਚ ਗਈ ਹੋਵੇ?
ਬਿੰਦ ਰਾਖ ਜੋ ਤਰੀਏ ਭਾਈ।
ਚੌਥਾ ਬੋਲਿਆ ਜਤੀ, ਕਹਿਣ ਲੱਗਾ ਭਗਤ ਜੀ ਮੈਂ ਇਹਨਾਂ ਨੂੰ ਕਹਿੰਦਾ ਸੀ ਵੀ ਜਤ ਰੱਖੋ ਤੇ ਮੁਕਤੀ ਹੈ, ਕਲਿਆਣ ਹੈ। ਇਹ ਤੇ ਮੇਰੀ ਗੱਲ ਸੁਣਦੇ ਹੀ ਨਹੀਂ ਸਨ। ਭਗਤ ਕਬੀਰ ਜੀ ਕਹਿਣ ਲੱਗੇ ਨਹੀਂ ਭਾਈ, ਮੇਰੀ ਤੇ ਗੱਲ ਇੱਕੋ ਹੀ ਹੈ, ਸਿਧਾਂਤ ਇੱਕੋ ਹੀ ਹੈ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਲਿਆਣ ਨਹੀਂ ਹੋ ਸਕਦਾ। ਕਲਿਆਣ ਕਰਨੀ ਹੈ ਪਰਮੇਸ਼ਰ ਦੇ ਨਾਮ ਨੇ। ਜੇ ਤੁਸੀਂ ਕਹੋ ਕਿ ਬਿੰਦ ਰਾਖ ਜੋ ਤਰੀਏ ਭਾਈ, ਜਤ ਰੱਖ ਕੇ ਜਨਮ ਤੋਂ ਲੈ ਕੇ ਬਾਹਰ ਜਤੀ ਹੋ ਕੇ ਕਲਿਆਣ ਹੋ ਸਕਦੀ ਹੋਵੇ।
ਖੁਸਰੇ ਕਿਉਂ ਨਾ ਪਰਮਗਤ ਪਾਈ।
ਫਿਰ ਮੈਂ ਪੁੱਛ ਸਕਦਾ ਹਾਂ ਵੀ ਖੁਸਰੇ ਕਿਤਨੇ ਨੇ ਹਿੰਦੁਸਤਾਨ ਵਿੱਚ? ਕੋਈ ਐਸਾ ਹੈ ਜਨਮ ਤੋਂ ਲੈ ਕੇ, ਕੋਈ ਐਸਾ ਖੁਸਰਾ ਹੈ ਜਿਹੜਾ ਉਸ ਪਰਮੇਸ਼ਰ ਦੇ ਦਰਬਾਰ ਵਿੱਚ ਪਹੁੰਚੀ ਹੈ? ਬੰਦਗੀ ਕਲਿਆਣ ਤੇ ਪਰਮੇਸ਼ਰ ਦੇ ਨਾਮ ਕਰਕੇ ਹੋਣੀ ਹੈ। ਬਿੰਦ ਰੱਖ ਕੇ ਇਹ ਸੰਸਾਰ ਵਿੱਚੋਂ ਕਲਿਆਣ ਨਹੀਂ ਹੋ ਸਕਦੀ। ਖੁਸਰੇ ਕਿਉਂ ਨਾ ਪਰਮਗਤ ਪਾਈ। ਖੁਸਰਾ ਵੀ ਪਰਮਗਤ ਨੂੰ ਪ੍ਰਾਪਤ ਹੋ ਸਕਦਾ ਹੈ, ਤੁਹਾਡੀ ਵਿਚਾਰਧਾਰਾ ਜੇ ਧਾਰਨ ਕੋਈ ਕਰ ਲਵੇ, ਪਰ ਨਹੀਂ, ਰੱਬ ਦਾ ਨਾਮ ਹੀ ਸਾਰਿਆਂ ਥਾਵਾਂ ਤੇ ਅਮਰ ਕਰਨ ਵਾਲਾ ਹੈ।
ਕਬੀਰ ਸੁਣੋ ਨਰ ਭਾਈ,
ਕਬੀਰ ਜੀ ਫਰਮਾਉਂਦੇ ਨੇ ਐ ਇਨਸਾਨੋ ਸੁਣੋ,
ਰਾਮ ਨਾ ਦਿਨ ਕਿਨ ਗਤ ਪਾਈ।
ਰਮੇ ਹੋਏ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਦੁਨੀਆਂ ਤੇ ਕਿਸਨੇ ਕਲਿਆਣ ਪਾਈ ਹੈ?
ਗੌੜੀ ਕਬੀਰ ਜੀ,
ਕਬੀਰ ਜੀ ਗੌੜੀ ਰਾਗ ਵਿੱਚ ਉਚਾਰਦੇ ਹੈ,
ਸੰਧਿਆ ਪ੍ਰਾਤ ਸੁਨਾਨ ਕਰਾਹੀ।
ਇੱਕ ਹੋਰ ਪੰਡਿਤ ਬੋਲਿਆ, ਕਹਿੰਦਾ ਭਗਤ ਕਬੀਰ ਜੀ ਇਹ ਤੇ ਚਾਰੇ ਐਵੇਂ ਝਗੜਾ ਕਰਦੇ ਨੇ, ਤੇ ਜੇ ਕਲਿਆਣ ਦੀ ਪ੍ਰਾਪਤੀ ਕਰਨੀ ਹੋਵੇ ਤੇ ਸਵੇਰੇ ਇਸ਼ਨਾਨ ਕਰੇ ਸੰਧਿਆ ਕਰੇ, ਦੁਪਹਿਰੇ ਇਸ਼ਨਾਨ ਕਰੇ ਤੇ ਸੰਧਿਆ ਕਰੇ, ਸ਼ਾਮ ਨੂੰ ਇਸ਼ਨਾਨ ਕਰਕੇ ਤੇ ਸੰਧਿਆ ਕਰੇ, ਤਿੰਨ ਸੰਧਿਆ, ਤਿੰਨ ਵਾਰ ਜੇ ਪੂਜਾ ਕਰਦਾ ਰਹੇ ਸੰਧਿਆ ਕਰੇ ਤੇ ਇਹ ਸੰਸਾਰ ਤੋਂ ਮਨੁੱਖ ਉਧਰ ਜਾਏਗਾ। ਐਵੇਂ ਬਹੁਤੀਆਂ ਝਮੇਲਿਆਂ 'ਚ ਪੈਣ ਦੀ ਲੋੜ ਨਹੀਂ। ਭਗਤ ਕਬੀਰ ਜੀ ਹੁਣ ਉਸ ਨੂੰ ਉਪਦੇਸ਼ ਦਿੰਦੇ ਨੇ, ਉਸ ਪੰਡਿਤ ਨੂੰ ਜਿਹੜਾ ਪੰਡਿਤ ਇਹ ਬੋਲਿਆ ਸੰਧਿਆ। ਸੰਧਿਆ ਦਾ ਅਰਥ ਹੈ ਸ਼ਾਮ, ਪੁਰਾਣੀ ਬੋਲੀ ਸੀ ਨਾ ਵੀ ਸੰਧਿਆ ਹੋ ਗਈ ਹੈ, ਸ਼ਾਮ ਵੇਲੇ ਇਸ਼ਨਾਨ ਫਿਰ ਪੂਜਾ, 12 ਵਜੇ ਇਸ਼ਨਾਨ ਤੇ ਫਿਰ ਪੂਜਾ ਤੇ ਫਿਰ ਪ੍ਰਾਤ ਅੰਮ੍ਰਿਤ ਵੇਲਾ, ਸੰਧਿਆ ਪ੍ਰਾਤ ਇਸ਼ਨਾਨ ਕਰਾਹੀ। ਇਸ਼ਨਾਨ ਕਰਕੇ ਜੋ ਤਿੰਨ ਢੰਗ ਨਾਲ ਤ੍ਰੈ ਸੰਧਿਆ ਕਰਕੇ ਪੂਜਾ ਕਰੇ।
ਜਿਉਂ ਪਏ ਦਾਦਰ ਪਾਣੀ ਮਾਹੀ।
ਐ ਪੰਡਿਤ ਜੀ, ਜੇ ਸਿਰਫ ਇਸ਼ਨਾਨ ਕਰਕੇ ਸੰਧਿਆ ਕਰਕੇ ਠਾਕਰਾਂ ਦੀਆਂ ਟੱਲੀਆਂ ਵਜਾ ਕੇ ਹੀ ਜੇ ਕਲਿਆਣ ਦੀ ਮੁਕਤੀ ਹੋਵੇ ਤੇ ਪਾਣੀ ਵਿੱਚ ਅਨੇਕਾਂ ਡੱਡੂ ਨੇ, ਉਹ ਵੀ ਤਾਂ ਮੁਕਤ ਹੋ ਜਾਣੇ ਚਾਹੀਦੇ ਨੇ। ਰੱਬ ਦੀ ਬੰਦਗੀ ਕੀਤੇ ਤੋਂ ਬਿਨਾਂ ਨਾ ਇਸ਼ਨਾਨ ਕੀਤਿਆਂ ਤੇ ਨਾ ਹੋਰ ਕੋਈ ਕਰਮਕਾਰ ਕੀਤਿਆਂ, ਕਿਉਂਕਿ ਜਲ ਕੇ ਮੱਜਣ ਜੇਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਹੋਏ ਨਰ, ਫਿਰ ਫਿਰ ਜੋਨੀ ਆਵੇ। ਇਸ ਕਰਕੇ ਜਿਉਂ ਪਏ ਦਾਦਰ ਪਾਣੀ ਮਾਹੀ, ਦਾਦਰ ਡੱਡੂ ਵੀ ਤਾਂ ਪਾਣੀ ਵਿੱਚ ਅਨੇਕਾਂ ਹੁੰਦੇ ਹੈ।
ਜੋ ਪੈ ਰਾਮ ਨਾ ਰਾਮ 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 ਰਤ ਨਾਹੀ,
ਜੋ ਪੈ ਰਾਮ ਰਾਮ ਰਤ ਨਾਹੀ। ਜੋ ਪੈ ਜੇਕਰ ਇਹਦਾ ਅਰਥ ਹੈ, ਜੈਸੇ ਪਿੱਛੇ ਵੀ ਆ ਚੁੱਕੀ ਹੈ, ਰਵਿਦਾਸ ਜੀ ਕਹਿੰਦੇ ਨਾ, ਜੋ ਪੈ ਹਮ ਨਾ ਪਾਪ ਕਰਨ ਤਾਂ ਇਹ ਪਰਿਪੂਰਨ, ਮੈਂ ਜੇ ਨਾ ਪਾਪ ਕਰਦਾ। ਜੋ ਪੈ ਦਾ ਅਰਥ ਹੈ ਜੇ ਕਰ ਰਾਮ ਰਾਮ ਰਤ ਨਹੀਂ, ਰਮੇ ਹੋਏ ਪਰਮੇਸ਼ਰ ਦੇ ਰਾਮ ਵਿੱਚ ਪ੍ਰੀਤੀ ਨਹੀਂ।
ਤੇ ਸਭ ਧਰਮ ਰਾਏ ਕਹਿ ਜਾਹੀ,
ਭਾਈ ਕਬੀਰ ਜੀ ਨੇ ਤੇ ਫੈਸਲਾ ਕਰ ਦਿੱਤਾ ਵੀ ਜਿਨ੍ਹਾਂ ਦੀ ਪਰਮੇਸ਼ਰ ਦੇ ਨਾਂ ਵਿੱਚ ਪ੍ਰੀਤੀ ਨਹੀਂ ਨਾ, ਤੇ ਸਭ ਧਰਮ ਰਾਏ ਕਹਿ ਜਾਹੀ, ਉਹ ਸਾਰੇ ਧਰਮ ਰਾਜ ਦੇ ਦਰਬਾਰ ਵਿੱਚ ਜਾਣਗੇ। ਕਿਉਂ ਜਾਣਗੇ? ਜਿਹੜੇ ਚੰਗੇ ਨੇ ਉਹ ਵੀ ਜਾਣਗੇ, ਜਿਹੜੇ ਮਾੜੇ ਨੇ ਉਹ ਵੀ ਜਾਣਗੇ। ਕਰਮ ਧਰਮਾਂ ਦਾ ਜਿਹੜਾ ਵਿਚਾਰ ਹੈ ਨਾ, ਇਹ ਤੇ ਧਰਮ ਰਾਜਾ ਦੇ ਦਰਬਾਰ ਵਿੱਚ ਹੋਵੇਗਾ। ਧਰਮ ਰਾਜਾ ਦੇ ਦਰਬਾਰ ਵਿੱਚ ਉਹ ਬੰਦਾ ਨਹੀਂ ਜਾਏਗਾ ਜਿਹੜਾ ਰੱਬ ਦੇ ਨਾਮ ਨਾਲ ਜੁੜਿਆ ਹੋਇਆ। ਪਰਮੇਸ਼ਰ ਦੇ ਨਾਮ ਜਪਣ ਵਾਲਾ ਧਰਮ ਰਾਜਾ ਦੇ ਦਰਬਾਰ ਵਿੱਚ ਨਹੀਂ ਜਾਏਗਾ। ਦੁਨੀਆਂ ਤੇ ਜੋ ਪੂਜਾ ਕਰਨ ਵਾਲਾ, ਟਨ ਖੜਕਾਉਣ ਵਾਲਾ ਰੱਬ ਦੇ ਨਾਮ ਤੋਂ ਬਿਨਾਂ ਜੋ ਵੀ ਢੰਗ ਕਰਮ ਕਿਰਿਆ ਦਾ ਹੈ, ਜਿਸਦੇ ਸੰਬੰਧ ਵਿੱਚ ਕਲਗੀ ਧਰਮ ਮਹਾਰਾਜ ਨੇ ਵੀ ਲਿਖਿਆ, ਤੀਰਥ ਨਾਮ ਦਇਆ ਦਮ ਨਾਮ ਸੋ ਸੰਜਮ ਨੇਮ ਅਨੇਕ ਬਸਿਖ, ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੇ, ਪੌਣ ਆਹਾਰ ਜਤੀ ਜਾ ਤਾ ਸਭੈ ਸਭਿਚਾਰ ਹਜ਼ਾਰ ਕੇ ਦੇਖੇ, ਸਿਰਪਾ ਸਿਰ ਭਗਵਾਨ ਕਿਰਪਾ ਵਿੰਦ। ਕਲਗੀ ਧਰ ਦਾ ਤਾਰ ਸਤਿਗੁਰੂ ਫਰਮਾਉਂਦੇ ਨੇ ਕਿ ਜਿਹੜੇ ਇਹ ਤੀਰਥਾਂ ਤੇ, ਕਿਉਂਕਿ ਕਰਮ ਧਰਮ ਪਖੰਡ ਜੋ ਦਿਸੇ ਤਿੰਨ ਜਮ ਜਾਗਾਤੀ ਲੁੱਟੇ, ਜਿਹੜੇ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਕਰਮ ਨੇ ਧਰਮ ਨੇ, ਉਹ ਕਰਮ ਧਰਮਾਂ ਦਾ ਹਿਸਾਬ ਕਿਤਾਬ ਕਰਨ ਵਾਸਤੇ ਧਰਮ ਰਾਜਾ ਦੇ ਕੋਲ ਜਾਣਗੇ ਸਾਰੇ। ਉੱਥੇ ਚੰਗੇ ਕਰਮਾਂ ਦੀ ਕੋਈ ਥੋੜ੍ਹੀ ਬਹੁਤੀ ਸਹੂਲਤ ਹੋਏਗੀ, ਮਾੜੇ ਕਰਮਾਂ ਦਾ ਉੱਥੇ ਚੰਗੇ ਕਰਮਾਂ ਅਤੇ ਮਾੜੇ ਕਰਮਾਂ ਦਾ ਨਿਆਂ ਹੋਵੇਗਾ, ਪਰ ਜੋ ਰੱਬ ਦਾ ਨਾਮ ਜਪਣ ਵਾਲੇ ਨੇ ਉਹ ਉੱਥੇ ਨਹੀਂ ਜਾਣਗੇ। ਬਸਰਾਮ ਦੇ
ਕਾਇਆ ਰਤਵ ਰੂਪ ਰਚਾਹੀ,
ਭਗਤ ਕਬੀਰ ਜੀ ਫਰਮਾਉਂਦੇ ਨੇ, ਇਹ ਪੰਡਿਤ ਕਾਇਆ ਰਤ ਕਾਇਆ ਸਰੀਰ ਨਾਲ ਪ੍ਰੇਮ ਕਰਕੇ ਬਹੁ ਰੂਪ ਰਚਾਹੀ, ਬੜੇ ਰੂਪ ਬਣਾ ਲਏ, ਕਦੀ ਤਿਲਕ ਛਾਪੇ ਲਾ ਲਏ, ਕਦੀ ਤੇਰੇ ਪੱਗ ਪਾ ਲਏ, ਕਦੀ ਤੇਰੀ ਧੋਤੀ ਬੰਨ ਲਏ, ਕਦੀ ਹਿਰਮਤੀ ਧੋਤੀ ਬੰਨ ਲਏ, ਕਦੀ ਕਿਸੇ ਤਰ੍ਹਾਂ ਦਾ ਲਿਬਾਸ ਪਾ ਲਏ, ਕਦੇ ਕਿਸੇ ਤਰ੍ਹਾਂ ਦਾ ਭੇਖ ਬਣਾ ਲਏ। ਕਾਇਆ ਰਤ ਬਹੁ ਰੂਪ ਰਚਾਹੀ, ਬਹੁਤ ਤਰ੍ਹਾਂ ਦਾ ਭੇਖ ਬਣਾ ਲਏ, ਭਾਵ ਹੈ ਭੇਖ ਬਣਾ ਲਏ, ਅਨੇਕਾਂ ਤਰ੍ਹਾਂ ਦਾ ਭੇਖ ਬਣਾ ਲਏ। ਕਈ ਮੈਂ ਥਾਵਾਂ ਤੇ ਵੇਖੀ ਹੈ ਡੇਰਿਆਂ ਵਿੱਚ, ਜਦੋਂ ਕਿਤੇ ਨਾ ਉਹਨਾਂ ਦਾ ਕੋਈ ਜੋੜ ਮੇਲਾ ਹੋਵੇ ਜਾਂ ਕੋਈ ਪੂਰਨਮਾਸ਼ੀ ਦਾ ਦਿਨ ਹੀ ਹੋਵੇ ਨਾ, ਤਕਰੀਬਨ ਫਿਰ ਉਹ ਚਾਰ ਪੰਜ ਘੰਟੇ ਲਾਉਂਦੇ ਨੇ ਆਪਣੀਆਂ ਵਰਦੀਆਂ ਦੇ ਸਜਾਉਣ 'ਤੇ, ਆਪਣੀਆਂ ਪੱਗਾਂ, ਆਪਣੇ ਚੋਲੇ, ਸੈਂਟ ਵਗੈਰਾ ਬਹੁਤ ਕੁਝ ਕਰਾ ਕਰਾ ਕੇ ਫਿਰ ਨਿਕਲਦੇ ਨੇ ਬੜੇ ਸ਼ਿੰਗਾਰ ਕਰਕੇ। ਪਰ ਭਗਤ ਕਬੀਰ ਜੀ ਨੇ ਫਰਮਾਇਆ ਵੀ ਕਾਇਆ ਰਤ ਕਾਇਆ ਸਰੀਰ ਵਿੱਚ ਪ੍ਰੇਮ ਕਰਕੇ, ਕਾਇਆ ਰਤ ਬਹੁ ਰੂਪ ਰਚਾਹੀ, ਅਨੇਕਾਂ ਤਰ੍ਹਾਂ ਦੇ ਜੇ ਭੇਖ ਬਣਾ ਲਏ, ਰੂਪ ਬਣਾ ਲਏ,
ਤਿੰਨਕੋ ਦਇਆ ਸੁਪਨੇ ਵੀ ਨਹੀਂ,
ਐਸੇ ਬੰਦਿਆਂ ਦੇ ਹਿਰਦੇ ਵਿੱਚ ਉਹਨਾਂ ਦੇ ਦਇਆ ਸੁਪਨੇ ਮਾਤਰ ਵੀ ਉਹਨਾਂ ਦੇ ਸਰੀਰ ਵਿੱਚ ਕਦੀ ਪੈਦਾ ਨਹੀਂ ਹੋਵੇਗੀ। ਜਿਹਨੇ ਘਰ ਬਾਰ ਛੱਡ ਦਿੱਤਾ ਹੈ, ਇਕੱਲੇ ਭੇਖ ਵਿੱਚ ਹੈ, ਜਿਹਦੀ ਪ੍ਰੀਤੀ ਇਕੱਲੀ ਸਰੀਰ ਦੇ ਨਾਲ ਹੈ, ਉਹਦਾ ਹਿਰਦਾ ਕਦੇ ਦਰਵੀ ਪੋਤ ਨਹੀਂ ਹੋਵੇਗਾ, ਕੱਲੇ ਭੇਖ ਵਾਲੇ ਬੰਦੇ ਦਾ। ਬੜੇ ਬੜੇ ਸੰਸਾਰ ਵਿੱਚ ਮੇਰੇ ਕੋਲ ਸਮਾਂ ਨਹੀਂ ਮੈਂ ਐਸੀਆਂ ਵਿਚਾਰਾਂ ਕਰ ਸਕਾਂ। ਬੜੇ ਬੜੇ ਇਨਸਾਨ ਨੇ, ਉਹਨਾਂ ਦੇ ਹਿਰਦੇ ਵਿੱਚ ਦਇਆ ਲੇਸ ਮਾਤਰ ਨਹੀਂ, ਕਦੇ ਵੀ ਦਰ ਵੀ ਭੋਤ ਨਹੀਂ ਹੋਵੇਗਾ। ਐਸਾ ਤਾਂ ਹੈ ਉਹਦੇ ਵਿੱਚ ਕ੍ਰੋਧ ਆ ਜਾਏਗਾ, ਕੋਈ ਦੁਖੀ ਪਰਿਵਾਰ ਆ ਜਾਏ ਅਤੇ ਨਾ ਕੋਈ ਥੋੜ੍ਹੀ ਬਹੁਤਾ ਚੜਾਵਾ ਚੜਾਏ ਅਤੇ ਕ੍ਰੋਧ ਵਿੱਚ ਆ ਜਾਏਗਾ ਕਿ ਤੂੰ ਕਿਉਂ ਨਹੀਂ ਭੇਟਾ ਰੱਖੀ। ਤੋ ਐਸੀਆਂ ਵਿਚਾਰਾਂ ਹੁਣੇ ਹੁਣੇ ਹੀ 100 ਸਾਲ ਤੋਂ ਗਿਆ, ਕੋਈ ਕਾਫ਼ੀ ਸਰੀਰ ਢਿੱਲਾ ਸੀ, ਇੱਕ ਦਾ ਪਤਾ ਲੱਗ ਗਿਆ ਵੀ ਪਹਿਵੇ ਇੱਕ ਚੰਗਾ ਸਾਧੂ ਹੈ ਤੋ ਦਵਾਈਆਂ ਦਿੰਦਾ ਹੈ, ਉੱਥੇ ਚਲਿਆ ਗਿਆ ਅਤੇ ਮੈਨੂੰ ਆਣ ਕੇ ਰਿਪੋਰਟ ਦਿੰਦਾ ਹੈ, ਕਹਿੰਦਾ ਜੀ ਦਵਾਈ ਤਾਂ ਬੜੀ ਦਿੰਦਾ ਹੈ ਪਰ ਕੌੜਾ ਬੜਾ ਹੈ। ਉਹਨੇ 5-7 ਬਹੁਤ ਫੋਟੋਆਂ ਰੱਖੀਆਂ ਨੇ, ਕਹਿੰਦਾ ਅਸੀਂ ਤਾਂ ਹੁਣ ਸਾਨੂੰ ਤਾਂ ਪਤਾ ਨਹੀਂ, ਬਾਹਰੋਂ ਗਿਆ ਸੀ ਇੱਕ ਮੱਥਾ ਟੇਕ ਕੇ ਇੱਕ ਫੋਟੋ ਦੇ ਅੱਗੇ ਉਹਨੇ 100 ਰੁਪਈਆ ਰੱਖ ਦਿੱਤਾ, ਚੁੱਪ ਕਰਕੇ ਬਹਿ ਗਏ। ਜਦੋਂ ਕਹਿੰਦਾ ਸਾਡੀ ਵਾਰੀ ਆਏ ਤਾਂ ਕ੍ਰੋਧ ਵਿੱਚ ਬੋਲਿਆ, ਕਹਿੰਦਾ ਔਰ ਤੁਸੀਂ ਇਹ ਦਵਾਈ ਲੈਣ ਆਏ ਹੋ, ਦਵਾਈ ਦਾ ਪੈਸਾ ਨਹੀਂ ਦਿੰਦਾ ਉਹ, ਲੇਕਿਨ 5-7 ਫੋਟੋਆਂ ਨੇ ਅਤੇ ਉਹਨਾਂ ਦੇ ਕੋਲ ਗੋਲਕਾਂ ਨੇ 7-8 ਮਿਲੇ। ਜਿੰਨਾ ਚਿਰ ਸ਼ਰਧਾਲੂ ਸਾਰੀਆਂ ਦੇ ਵਿੱਚ ਕੋਈ ਦਾ ਪੈਸਾ ਥੋੜ੍ਹਾ ਥੋੜ੍ਹਾ ਪਾਏ, ਬਹੁਤਾ ਬਹੁਤਾ ਪਾਏ, ਉਸ ਤੋਂ ਬਾਅਦ ਜੇ ਉਹਦੇ ਕੋਲ ਵੀ ਮੱਥਾ ਨਾ ਟੇਕੇ ਤਾਂ ਦਵਾਈ ਫਿਰ ਵੀ ਨਹੀਂ ਦਿੰਦਾ, ਕੱਢ ਦਿੰਦਾ ਬਾਹਰ, ਵੀ ਤੂੰ ਦਵਾਈ ਲੈਣ ਦਾ ਅਧਿਕਾਰ ਹੀ ਨਹੀਂ, ਤੈਨੂੰ ਨਹੀਂ ਪਤਾ ਵੀ ਮੇਰੇ ਚਰਨਾਂ 'ਤੇ ਮੱਥਾ ਟੇਕੀਦਾ। ਉਹ ਕਹਿੰਦਾ ਵੀ ਸਾਡੇ ਹੁੰਦਿਆਂ ਉਹਨੇ 5-7 ਬੰਦੇ ਤਗੜੇ ਤਗੜੇ ਬਾਹਰ ਕੱਢ ਦਿੱਤੇ, ਬੜੇ ਕ੍ਰੋਧ ਵਿੱਚ ਆ ਕੇ। ਕਾਇਆ ਰਤ ਬਹਰੋਗ ਰਚਾਏ ਤਿੰਨ ਕੋ ਦਇਆ ਸੁਪਨੇ ਪੀਣਾ ਹੀ। ਅਤੇ ਐਸੇ ਸਾਧ ਕੋਲ ਕੋਈ ਵਿਚਾਰਾ ਗਰੀਬ ਵੀ ਇਹ ਪੈਸੇ ਨਹੀਂ ਲੈਂਦਾ, ਦਵਾਈ ਲੈਣ ਚਲੇ ਜਾਏ ਪਰ ਉਹ ਨਾ ਮੂਰਤੀਆਂ ਦੇ ਅੱਗੇ 5-7 ਨੇ ਮੱਥਾ ਟੇਕ ਕੇ 5-5, 10-10 ਰੁਪਈਏ ਉਹਦੇ ਅੱਗੇ ਨਾ ਮੱਥਾ ਟੇਕੇ, ਇਹਦੇ ਨਾਲ ਅਤੇ ਹੋਰ ਕਿਸੇ ਹਕੀਮ ਕੋਲੋਂ ਜਿਹੜਾ ਪੈਸੇ ਲੈਂਦਾ ਉਹਦੇ ਕੋਲੋਂ ਦਵਾਈ ਲੈਣੀ ਸੌਖੀ ਹੈ। ਐਸੇ ਇਨਸਾਨਾਂ ਦੇ ਹਿਰਦਾ ਕਦੇ ਦਰਵੀ ਭੋਤ ਨਹੀਂ ਹੋਵੇਗਾ, ਭਾਵੇਂ ਕਿਤਨਾ ਵੀ ਵੱਡਾ ਕੋਈ ਦੁਖੀ ਆ ਜਾਏ।
ਚਾਰ ਚਰਨ
ਚੌਂ ਵੇਦਾਂ ਦਾ ਮੁੱਖ ਆਗਰ, ਚਤਰ ਬਣ ਜਾਏ, ਸਿਆਣਾ ਬਣ ਜਾਏ ਕਿ ਮੈਂ ਚੌਂ ਵੇਦਾਂ ਦਾ ਚਾਰ ਚਰਨ ਕਹੇ ਬਹੁ ਆਗਰ, ਬਹੁਤ ਹੀ ਸਿਆਣਾ ਵਿਚਾਰਾਂ ਕਰਨ ਵਾਲਾ ਬਣ ਜਾਏ।
ਸਾਧੂ ਸੁਖ ਪਾਵੇ ਕਲ ਸਾਗਰ,
ਪਰ ਉਹ ਚੌਂ ਮੁਕਤਾਬਾਂ ਵੇਦਾਂ ਦਾ ਮੁਕਤਾਬ ਕਰਨ ਵਾਲਾ ਵੀ, ਕਿਉਂਕਿ ਉਹਨੂੰ ਨਿਸ਼ਚਾ ਨਹੀਂ, ਉਹਨੇ ਕਲਾ ਅਖਰੀ ਗਿਆਨ ਹੈ, ਉਹਨੂੰ ਕਦੇ ਸੁਖ ਨਹੀਂ ਮਿਲੇਗਾ। ਸੁਖ ਦੀ ਪ੍ਰਾਪਤੀ ਹੈ ਸਾਧੂ ਸੁਖ ਪਾਵੇ ਕਲ ਸਾਗਰ, ਕਲ ਦਾ ਅਰਥ ਹੈ ਕਲੇਸ਼, ਇਹ ਸੰਸਾਰ ਕਲੇਸ਼ ਦਾ ਸੰਸਾਰ ਹੈ, ਕਲੇ ਦਾ ਪਾਣੀ ਹੈ ਸੰਸਾਰ ਵਿੱਚ, ਕਲ ਕਲੇਸ਼ ਹੈ, ਇਹ ਕਲੇਸ਼ ਦਾ ਸਾਗਰ ਸੰਸਾਰ ਹੈ। ਇਸ ਕਲੇਸ਼ ਦੇ ਸੰਸਾਰ ਵਿੱਚ, ਅਸ਼ਾਂਤੀ ਦੇ ਸੰਸਾਰ ਵਿੱਚ ਜੇ ਸੁਖ ਮਿਲਦਾ ਹੈ ਤਾਂ ਕਬੀਰ ਜੀ ਫਰਮਾਉਂਦੇ ਨੇ ਕਿ ਸਾਧੂ ਸੁਖ ਪਾਵੇ। ਸਿਮਰਨ ਕਰਨ ਵਾਲਾ ਅਚਾਹ ਬੰਦਾ ਜਿਹਦੇ ਮਨ ਵਿੱਚ ਭੇਖ ਦੀ ਵਿਚਾਰ ਕੋਈ ਨਹੀਂ, ਸਧਾਰਨ ਲਿਬਾਸ ਹੈ, ਅਚਾਹ ਬੰਦਾ ਹੈ, ਇਸ ਕਲੇਸ਼ ਭਰੇ ਸੰਸਾਰ ਵਿੱਚ ਹੈ, ਜਿਹਦੀ ਬਿਰਤੀ ਪ੍ਰੋਪਰ ਸ਼ਾਂਤ ਹੈ, ਅੱਖਰ ਭਾਵੇਂ ਥੋੜ੍ਹੇ ਹੀ ਆਉਂਦੇ ਹੋਣ, ਸੁਖ ਉਹ ਪ੍ਰਾਪਤ ਕਰ ਸਕਦਾ ਹੈ।
ਕਹੋ ਕਬੀਰ ਬੋ ਕਾਹੇ ਕਰੀਜੇ,
ਭਾਵ ਕਬੀਰ ਜੀ ਕਹਿੰਦੇ ਨੇ ਕਾਹੇ ਕਰੀਜੇ, ਕੋਈ ਭਾਵੇ ਕੀ ਕੋਈ ਕਰ ਲਵੇ, ਕਿਸ ਤਰ੍ਹਾਂ ਦੇ ਕੋਈ ਸਾਧਨ ਕਰ ਲਏ,
ਸਰਬਸ ਛੋੜੋ ਮਾਰਸ ਪੀਜੇ।
ਜਿਤਨੀਆਂ ਵਿਚਾਰਾਂ ਪਿੱਛੇ ਦਸੀਆਂ ਨੇ ਨਾ, ਭੇਖ ਧਾਰਨ ਕਰਨੇ, ਚੌਂ ਵੇਦਾਂ ਦਾ ਵਕਤਾਵ ਕਰ ਲੈਣਾ, ਅਨੇਕਾਂ ਭੇਖ ਮਨਾ ਲੈਣੇ, ਅਨੇਕਾਂ ਚਿਤਰਾਈ ਦੀਆਂ ਪੂਜਾ ਕਰਾਉਣ ਵਾਸਤੇ ਗੱਲਾਂ ਕਰ ਲੈਣੀਆਂ, ਤੇ ਸਰਵਿਸ ਛੋੜ, ਸਾਰੀਆਂ ਪਿਛਲੇ ਸ਼ਬਦ ਦੀਆਂ ਵਿਚਾਰਾਂ ਭਾਈ ਕਬੀਰ ਜੀ ਫਰਮਾਉਂਦੇ ਸਾਰੀਆਂ ਛੱਡ ਕੇ ਸਰਵਿਸ ਛੋੜ ਮਹਾਰਸ ਪੀਜੇ। महारास परमेश्वर का नाम है। नाम रस पी लै इस वर्गा कोई दुनिया तो सुख नहीं। कल्याण उसे विच है, शांति उसे विच है, टिकाओ उसे विच है। ना चाहे वेदा के वक्तव्य करने वाले इंसान को शांति है, ना भेख धारण वाले मनुख दे कोल शांति है। शांति है परमेश्वर के नाम विच। वो किस रूप विच है? वह ग्रस्थी रूप विच है, वह साधु रूप विच है, वह निवृत्ति पक्ष रूप विच है, तो भावें वह सब तो वड्डी प्रवृत्ति के रूप विच है। सुख परमेश्वर के नाम का है। इस शब्द विच भगत कबीर जी ने सानू सिख्या दिती है। प्यार नाल अरदास करिए, अलाही बाणी की सिक्ख्या साढ़े हिरदे विच वसे, जिस करके लोग सुखी प्रलोक सुहेले, नानक हर प्रभ आपे मेले दी महान बख्श प्राप्त होवे। पंचक जी खिमा फते बुलाए, वाहिगुरु जी का खालसा
वाहिगुरु जी की
गोबिंद। हरेक बहादुर चंद दसवें गोबिंद सिंह गुरु नमो चरण अरबिंद। जिसमें गुरु ग्रंथ साहिब उदग बंदो करे नाग, गुरु नानक परशोत्तम परंपरा वरनाथ, जुगल चरण मां बंदना थर पर थर करमा, जुगल चरण मां बंदना तर पर तर कर मात।
सतनाम श्री वाहेगुरु साहेब जीओ, गौरी कबीर जी नगन फिरत जो पाइए जोग, बन का नरक मुक्त सब होग।
दो जहान मालिक साहब श्री गुरु ग्रंथ साहब जी, जिन्हों की पावन हाजरी विच आप जी बड़े प्यार ते श्रद्धा दे नाल सजे हुए हो, कलगीधर पातशाह की बख्शी हुई गुरफते प्यार नाल सांझी करिए। बुलाओ वाहिगुरु जी का खालसा वाहिगुरु जी की फतेह। शाम का नितनेम रहरास का पाठ, उस तो बाद गुरु के वजीरा पासों अलाही बाणी के कीर्तन का रस प्राप्त किया। लड़ीवार चल रही कथा है, परिपूर्ण श्री गुरु नानक देव पातशाह ने अपार बख्शिश की इस संसार विच सरगुण स्वरूप विच आके अलाही बाणी दा उपदेश, जिस बाणी दे संबंध विच लिखिया लोग जाने ए गीत है, ए तो ब्रह्म विचार है। बाणी गीत नहीं, ए ठीक है काव्य दा जामा इसने पहरिया है। काव्य का जामा भी परिपूर्ण गुरु नानक पातशाह ने उस परमेश्वर के ख्याल में पहराया है। क्यों? यह सदयुग समा नहीं सी जो लख वरे की उम्र होवे ते दसवें द्वार स्वास चढ़ा के मनुख सालां बद्धी बैठा रहे ते जिंदगी का समा बतीत करे। ते त्रेते का समा भी नहीं सी, दस हजार साल जगां दी विधि ਜਿਸ ਵਿਧੀ ਦੇ ਨਾਲ ਜਗ ਕਰਨ ਦਾ ਵਿਚਾਰ ਸੀ, ਸੈਂਕੜੇ ਤੇ ਹਜ਼ਾਰਾਂ ਸਾਲ ਇਸ ਗੇੜ ਚ ਆਪਣੀ ਉਮਰ ਬਤੀਤ ਕਰੇ। ਰਿਖੀਆਂ ਤੇ ਮੁਨੀਆਂ ਨੇ ਜੋ ਸੰਸਾਰ ਵਿੱਚ ਧਾਰਮਿਕ ਉਪਦੇਸ਼ ਰੱਖਿਆ, ਸਰਵਾਰਤਕ ਉਪਦੇਸ਼, ਇਹ ਉਹ ਦੁਆਪਰ ਦਾ ਸਮਾਂ ਵੀ ਨਹੀਂ ਸੀ ਜੋ ਹਜ਼ਾਰ ਸਾਲ ਦੀ ਉਮਰ ਹੋਵੇ ਅਤੇ ਪੂਜਾ ਦੇ ਰੁਝੇਵੇਂ 'ਚ ਮਨੁੱਖ ਆਪਣੀ ਉਮਰ ਨੂੰ ਬਤੀਤ ਕਰੇ, ਸਿਧਾਂਤ ਕੋਈ ਨਾ ਨਿਕਲੇ। ਇਹ ਕਲਯੁਗ ਦਾ ਸਮਾਂ ਸੀ। ਸਤਿਗੁਰ ਦੇ ਵਿੱਚ ਦਸਵੇਂ ਦੁਆਰ ਸਵਾਸ ਚੜ੍ਹਾਉਣ ਵਾਲਿਆਂ ਦੇ ਹਿਰਦੇ 'ਚੋਂ ਵੀ ਵਿਸਮਾਦ ਰਸ ਨਹੀਂ ਸੀ ਨਿਕਲਿਆ। ਜੇ ਵਿਸਮਾਦ ਰਸ ਪ੍ਰਗਟ ਹੁੰਦਾ, ਉਹ ਰਿੱਧੀਆਂ ਸਿੱਧੀਆਂ ਪਾ ਕੇ ਕਿਸੇ ਨੂੰ ਵਰ ਦੇਣਾ, ਕਿਸੇ ਨੂੰ ਸਰਾਫ ਦੇਣਾ, ਵਿਸਮਾਦ ਰਸ ਵਾਲੇ ਹਿਰਦੇ ਵਿੱਚੋਂ ਐਸੀਆਂ ਕ੍ਰੋਧ ਭਰੀਆਂ ਗੱਲਾਂ ਨਹੀਂ ਨਿਕਲਦੀਆਂ। ਨਾ ਜਗ ਕਰਨ ਵਾਲੇ ਅਤੇ ਨਾ ਪੂਜਾ ਕਰਨ ਵਾਲੇ ਆਤਮਾ 'ਚੋਂ ਨਿਕਲਦੀਆਂ ਨੇ। ਵਿਸਮਾਦ ਰਸ ਪ੍ਰਗਟ ਹੀ ਕਾਵ ਰਸ 'ਚ ਹੁੰਦਾ ਹੈ। ਕਿਸੇ ਦੀ ਅਸੀਂ ਬਹੁਤ ਸਟੈਂਡਰਡ ਦੀ ਕਵਿਤਾ ਸੁਣਦੇ ਹੋਈਏ ਨਾ ਸਟੇਜ ਤੋਂ, ਸਰੋਤੇ ਝੂਮਦੇ ਨੇ, ਅਸ਼ ਅਸ਼ ਕਰ ਉੱਠਦੇ ਨੇ ਆਪਣੀ ਜ਼ਿੰਦਗੀ ਵਿੱਚ। ਚੰਗੇ ਤੋਂ ਚੰਗੇ ਕਿਤੇ ਕਵੀ ਦਰਬਾਰ ਤੁਸੀਂ ਸੁਣੇ ਹੋਣਗੇ, ਬੜੀਆਂ ਬੜੀਆਂ ਕਵਿਤਾ। ਉਸ ਕਵਿਤਾ ਵਿੱਚੋਂ, ਕਾਵ ਰਸ 'ਚੋਂ ਵਿਸਮਾਦ ਰਸ ਪ੍ਰਗਟ ਹੁੰਦਾ ਹੈ। ਪਰਿਪੂਰਨ ਗੁਰੂ ਨਾਨਕ ਪਾਤਸ਼ਾਹ ਨੇ ਇਹ ਸੰਸਾਰ ਵਿੱਚ ਪਰਮੇਸ਼ਰ ਦੇ ਖਿਆਲ ਨੇ, ਜਿਸ ਤਰ੍ਹਾਂ ਕਵੀਆਂ ਦੇ ਖਿਆਲ ਨੇ ਨਾ, ਅਤੇ ਉਹਨਾਂ ਖਿਆਲਾਂ ਨੂੰ ਕਾਵ ਦਾ ਜਾਮਾ ਪਹਿਰਾ ਦਿੱਤਾ ਜਾਂਦਾ ਹੈ। ਅਤੇ ਉਸ ਕਾਵ ਦੇ ਜਾਮੇ ਨੂੰ ਜਦੋਂ ਹੀ ਬਹੁਤ ਹਾਈ ਕਲਾਸ ਦਾ ਸਰੋਤਾ ਸੁਣੇ, ਅਸ਼ ਅਸ਼ ਕਰ ਉੱਠਦਾ ਹੈ। ਐਸਾ ਹੀ ਪਰਿਪੂਰਨ ਪਰਮੇਸ਼ਰ ਦੇ ਖਿਆਲ, ਜਿਨ੍ਹਾਂ ਖਿਆਲਾਂ ਨੂੰ ਕਾਵ ਦਾ ਜਾਮਾ ਪਹਿਰਾਇਆ, ਅਤੇ ਕਾਵ ਦੇ ਜਾਮੇ ਪਹਿਰਾਉਣ ਦੇ ਨਾਲ ਜਦੋਂ ਵੀ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਇਹ ਸ਼ਬਦ ਕਹਿੰਦੇ, ਮਰਦਾਨੀਆਂ ਬਾਣੀ ਆਈ ਹੈ ਰਬਾਬ ਜਾ, ਜਦੋਂ ਪਰਮੇਸ਼ਰ ਦੇ ਖਿਆਲਾਂ ਨੂੰ ਕਾਵ ਦਾ ਰਸ ਗੁਰੂ ਮਹਾਰਾਜ ਦੀ ਰਚਨਾ 'ਚੋਂ ਨਿਕਲਦਾ, ਇਤਿਹਾਸ ਵਿੱਚ ਲਿਖਿਆ ਬਰਸ਼ਾਂ ਵਿੱਚੋਂ ਰਸ ਚੋਣ ਲੱਗ ਪੈਂਦਾ, ਜਦ ਜੀਵ ਚੇਤਨ ਬਣ ਜਾਂਦੇ, ਜੋ ਚੇਤਨ ਨੇ ਉਹ ਜੜ ਰੂਪ ਹੋ ਕੇ ਇੱਕ ਟੱਕ ਹੋ ਕੇ ਉਹ ਸੁਣਨ ਲੱਗ ਪੈਂਦੇ। ਐਸੀਆਂ ਘਟਨਾਵਾਂ ਗੁਰੂ ਨਾਨਕ ਮਹਾਰਾਜ ਦੇ ਜੀਵਨ 'ਚ ਬਹੁਤ ਆਈਆਂ ਨੇ। ਉਸ ਕਾਵ ਰਸ ਦੀ, ਪਰਮੇਸ਼ਰ ਦੇ ਖਿਆਲਾਂ ਨੂੰ ਕਾਵ ਰਸ ਦਾ ਜੋ ਜਾਮਾ ਪਹਿਰਾਇਆ, ਜਿਸ ਨੂੰ ਗੁਰੂ ਕਿਆ ਨੇ ਉਸ ਕਾਵਿ ਦਾ ਰਸ ਦਾ ਨਾਮ ਗੁਰਬਾਣੀ। ਇਹ ਗੁਰੂ ਦੀ ਬਾਣੀ ਹੈ, ਗੁਰੂ ਦੀ ਰਸਨਾ ਤੋਂ ਨਿਕਲੀ ਹੋਈ ਵਿਚਾਰ ਹੈ ਤੇ ਗੁਰੂ ਦੀ ਹਦਾਇਤ ਹੈ। ਹਾਂ ਆਪਾਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਨਾਨਕ ਸਾਇਰ ਏਵ ਕਹਿਤ ਹੈ ਤਨ ਪਰਿਪੂਰਨ। ਗੁਰੂ ਨਾਨਕ ਪਾਤਸ਼ਾਹ ਆਪ ਤੋਂ ਸਾਇਰ ਬਣਿਆ ਹੈ, ਭਾਵ ਕੇ ਕਵਿਤਾ ਬਣਾਉਣ ਵਾਲੇ ਨੂੰ, ਸ਼ਾਇਰੀ ਕਰਨ ਵਾਲੇ ਨੂੰ ਸ਼ਾਇਰ ਕਹਿੰਦੇ ਨੇ। ਨਾਨਕ ਸਾਇਰ ਏਵ ਕਹਿਤ ਹੈ, ਸੱਚੇ ਪਰਵਰਦਗਾਰਾ ਉਸ ਗੁਰੂ ਨਾਨਕ ਦੀ ਇਲਾਹੀ ਬਾਣੀ ਦੇ ਕੀਰਤਨ ਦਾ ਤੁਸੀਂ ਰਸ ਪ੍ਰਾਪਤ ਕੀਤਾ ਹੈ। ਐਸੀ ਹੀ ਬਾਣੀ ਪਾਤਸ਼ਾਹ ਨੇ ਸੰਸਾਰ ਵਿੱਚ ਪ੍ਰਗਟ ਕੀਤੀ। ਇੱਕ ਗੱਲ ਹਿਰਦੇ ਵਿੱਚ ਧਾਰਨ ਕਰਕੇ ਰੱਖੀਏ, ਇਸ ਬਾਣੀ ਦੇ ਕਰਤਾ ਨੇ ਸਭ ਤੋਂ ਪਹਿਲਾਂ ਜਦੋਂ ਮੁੱਢ ਬੰਨਿਆ ਆਪ ਹੱਥ ਕਰ ਰਹੇ ਸਨ, ਮੋਦੀਖਾਨਾ ਕਰ ਰਹੇ ਸਨ। ਉਹਨਾਂ ਸਮਿਆਂ ਚ ਮੋਦੀਖਾਨਾ ਲਫ਼ਜ਼ ਹੀ ਪ੍ਰਸਿੱਧ ਸੀ, ਜਿਸ ਤਰ੍ਹਾਂ ਅੱਜ ਦੀ ਬੋਲੀ ਵਿੱਚ ਕਿਸੇ ਸੂਬੇ ਦੀ ਸਰਕਾਰ ਦਾ ਅਸੀਂ ਕਹਿੰਦੇ ਹਾਂ ਨਾ ਵੀ ਆਹ ਬੰਦਾ ਖੁਰਾਕ ਮੰਤਰੀ ਹੈ, ਭਾਵ ਕਿ ਇਹ ਸਾਰੇ ਸੂਬੇ ਦੀ ਜਿਤਨੀ ਖੁਰਾਕ ਹੈ, ਅਨਾਜ ਹੈ, ਉਹਦਾ ਕੰਟਰੋਲ ਕਰਨ ਵਾਲਾ ਹੈ। ਥਾਂ ਸਿਰ ਸਰਕਾਰ ਦੇ ਖਜ਼ਾਨੇ ਵਿੱਚ ਕਿਸ ਤਰ੍ਹਾਂ ਅਨਾਜ ਆਉਣਾ ਹੈ, ਕਿਸ ਤਰ੍ਹਾਂ ਗਾਹ ਭੇਜਣਾ ਹੈ। ਦੌਲਤ ਖਾਂ ਪੰਜਾਬ ਦਾ ਸੂਬਾ ਤੇ ਪਰਿਪੂਰਨ ਗੁਰੂ ਨਾਨਕ ਪਾਤਸ਼ਾਹ ਸਾਰੀ ਪੰਜਾਬ ਦੇ ਖੁਰਾਕ ਮੰਤਰੀ ਕਹਿ ਲਓ। ਉਹਨਾਂ ਸਮਿਆਂ ਵਿੱਚ ਬੋਲੀ ਮੋਦੀ ਦੀ ਸੀ, ਸਨਾਤਨੀ ਪੁਰਾਣੇ ਜਿਤਨੇ ਵਿਦਵਾਨ ਹੋਏ ਨੇ ਉਹ ਅਜੇ ਤੱਕ ਵੀ ਬੜੇ ਵੱਡੇ ਕਿਸੇ ਡੇਰੇ ਦਾ ਇੰਚਾਰਜ ਹੋਵੇ ਕੋਈ, ਸਾਰੇ ਡੇਰੇ 'ਚ ਰਾਸ਼ਨ ਦਾ ਕੰਟਰੋਲ ਕਰਦਾ ਹੋਵੇ ਤੇ ਉਹਨੂੰ ਵੀ ਮੋਦੀ ਕਹਿੰਦੇ ਨੇ। ਪੰਜਾਬ ਦਾ ਖੁਰਾਕ ਮੰਤਰੀ ਮੋਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਸਨ। ਬੜਾ ਵੱਡਾ ਸਟੋਰ ਸੀ, ਪੰਜਾਬ ਦੀ ਫੌਜ ਨੂੰ ਸਾਰਾ ਰਾਸ਼ਨ ਉੱਥੋਂ ਜਾਣਾ ਤੇ ਪਰਿਪੂਰਨ ਗੁਰੂ ਨਾਨਕ ਪਾਤਸ਼ਾਹ ਉਸ ਸ਼ਹਿਰ ਵਿੱਚ ਆਪ ਜਿਸ ਵਕਤ ਮੋਦੀ ਖਾਨਾ ਚਲਾ ਰਹੇ ਸਨ, ਦੌਲਤ ਖਾਂ ਦੇ ਕੋਲ ਸ਼ਿਕਾਇਤਾਂ ਹੋਈਆਂ ਪਾਤਸ਼ਾਹ ਜ਼ਮੀਨ ਦੁਆਰਾ ਪ੍ਰਵੇਸ਼ ਹੋਣ ਤੋਂ ਬਾਅਦ ਆਏ ਤੇ ਸਾਰਾ ਸਮਾਨ 13-13 ਦੀ ਧਾਰਨਾ ਵਿੱਚ ਲੁਟਾ ਦਿੱਤਾ। ਦੁਨੀਆਂ ਦੇ ਜਿਤਨੇ ਪੈਗੰਬਰ ਹੋਏ ਨੇ, ਜਿਤਨੇ ਅਵਤਾਰ ਪੈਦਾ ਹੋਏ ਨੇ, ਉਹਨਾਂ ਦੇ ਰਸਮਾਂ ਤੇ ਨਵਾਂ ਸ਼ਬਦ ਲਿਖਿਆ। ਕ੍ਰਿਸ਼ਨ ਭਗਵਾਨ ਨੇ ਵੀ ਗੀਤਾ ਵਿੱਚ ਇਹੋ ਸ਼ਬਦ ਕਿਹਾ ਕਿ ਹੇ ਅਰਜਨ, ਮੇਰਾ ਉਹ ਰੂਪ ਹੈ, ਨਵੇਂ ਸੁਜੰਤੀ ਸ਼ਸਤਰ ਆਣੀ, ਮੇਰੇ ਰੂਪ ਨੂੰ ਨਾ ਕੋਈ ਦੁਨੀਆਂ ਤੇ ਸ਼ਸਤਰ ਕੱਟ ਸਕਦਾ ਹੈ, ਨਾ ਮੇਰੇ ਰੂਪ ਨੂੰ ਕੋਈ ਪਾਣੀ ਡੁੱਬ ਸਕਦਾ ਹੈ, ना दुनिया ते कोई अग मेरे स्वरूप साड़ सकती है। कृष्ण भगवान का गीता विच ए संदेश है अर्जन, नैना सिद्धांती शस्त्रियाणी नैना दगती पापका नच किले दे आपो नैना सोस्ती साड़ता। मैं ओ रूप हां जिनू ना अग साड़े ना पानी डोबे ना धरती विच कोई दबा सकदा है। शब्द की प्रधानता गीता विच मैं शब्द दी, बाइबल पढ़िए जिस क्राइस ने अपने जितने उन्हां दे चेले सन जितनी प्रजा सी सारी बाइबल विच मैं शब्द तो संबोधन करने वास्ते होर कोई शब्द नहीं। तुसी कुरान मजीद पढ़ो, तौरात पढ़ो, जमूर पढ़ो, ये जितनिया धार्मिक पुस्तक ने मैं शब्द की प्रधानता है। पर जो दुनिया च परिपूर्ण परमेश्वर का स्वरूप आए तो गुरु नानक पातशाह ने सब तो पहला तेरा शब्द वरत्या। तेरा तेरा की धारणा समझाने वास्ते पुस्तकां विच लिखी है। स्वारसी की तेरा दा भाग के जो कुछ है तेरा है, मेरा मुद में किश नहीं जो किश है सो तेरा। मोदी खाना जिस वक्त सब तो पहला तेरा तेरा शब्द की धारणा तो बाद लुटाया है, भंडारा खोल दिता है। जिथे तेरा शब्द आ जाए उथे फिर गिणती मुक जाती है। जिस वक्त श्री गुरु नानक देव पातशाह का हिसाब किताब होया ना, जादू जरा मुंशी ने किया है, तो 760 रुपये निकले ने, बड़े सर्ज हो गए। दौलत खान रिपोर्ट पहुंच गई, जादू राय मुंशी ने कर दी कि असी तो कहते घाटा बहुत पड़ेगा। ये सुल्तानपुर के सियाणिया सियाणिया ने भी शिकायतें कीतिया सी, मोदी जदों तो पानी तो बाहर निकलिया पता नहीं की हो गया इनू, शमशान भूमि विच बैठा सी, हो सकता है कोई भूत कोई जिन कोई ऐसी विचार लग गई होवे। बहुत कुछ इतिहास विच लिखे है। दौलत खां साहब किताब चले, गुरु के चरण जे हट के गया तो सारा कुछ लुटा दिता है। तो कहिंदे ने पिता कल्याण चंद जी ने बड़ा दुख प्रगट किया है। फिर बाबरे के पुत्र ने मरदाने, क्योंकि मरदाने का पिता बाबरा सी, प्यार नाल बुलाया, दुख नाल एक गल कही, मरदानिया तेरा साथी जिदे तू सिफ करदा सी ओ मैंने पता लगा सुल्तानपुर की धरती ते पता नहीं उन्हें की हो गया है, कोई बाहर छाया हो गई की कुछ हो गया है। इतिहास विच बहुत कुछ लिखे है। दौलत खां भी दुखी से, भाइया जय राम भी दुखी से, ते कहिंदे ने एक मौलवी भी भेजिया, वो भेजिया जिहड़ा कोटी ने धामण करने वाला सी, उन्हें ढोल वजाया कि गुरु नानक दे जो शरीर विच कोई भूत जां कोई बाहरली चीज आ गई है तो मैं कदम च समर्था रखता है। ढोल बजाया पिंड के लोग इकत्र ने बत्तियां डट के ना पहला दूसरा मंत्र पढ़ा रहा फिर बत्तियां डट के गुरु नानक पातशाह के नासा च गए कि धुआं के नाल कोई भूत मंत्र भी पढ़े पर जब दसवें द्वार तो बिरती उत्थान हुई तो पातशाह मिनेत्र खोले ते उस वक्त ज्ञान का उपदेश दिता है। पहले लफज कहे ने गुरबाणी दे ते पबलिक नू की पता सी की शब्द कह रहे ने पबलिक ने तो अनुभव किया कि काजी जेड़ा बहुत सियाना है नानक दे हिरदे च कोई भूत सी वो बोल पे है इन्हें भूत बुला लिया है। पर गुरु नानक पातशाह ने ज्ञान का उपदेश दिता है चरणी पै गया पातशाह ने बहुत गलती की है। ऐसा खबर जब पिता कल्याण चंद के कोल पहुंचिया ने तो श्री गुरु नानक देव पातशाह भी खबर लाने वास्ते मरदाना आया है। जदों आके पता किया गल होर भी होर सी पातशाह कहन लगे हुण मरदानियां संसार की कार बस इथों तक ही सी इस तों गाह अगे संसार दे जीवां दी हालत बड़ी दावां डौल है जिस वास्ते परमेश्वर ने भेजिया सी मैं मूल मंत्र दी दात लै आया बस इस मूल मंत्र की रोशनी दे रोशन विच चिराग विच संसार का अंधकार निवृत करना है। धुंद पई है और निवृत्ति करनी है तो पैसे लेके भैन नानकी करो तो रबाब लिया बाबक रबाबी करो अपने कोल 760 रुपये पर भैन नानकी को पैसे मंगे ने मरदाने ने जाके मंग ले भैन नानकी ने पैसे दिते ने भैन नानकी के पैसों के रबाब बहुत वड्डा रहस सी कि गुरबाणी जदों मैं उचारण करांगा तो भैन नानकी के पैसों की लियांदी हुई रबाब और पैसे विच बच्चे कोई शोर शराबा करदे ने कोई प्रेमी प्रबंधक जां कोई उठ के क्योंकि इत्थे कंधे लागे बैठे हो तुहानूं ते गल बहुत ही रौले दी सुनी जांदी है। प्रबंधकां दा काम इह वी हुंदा है प्यार दे नाल कंट्रोल विच रखण किसे थां वी कोई गलबात करदा होवे गरीबन वाद अकार सतगुरां ने पैसे भैन नानकी पेश करके ही लाए सन इसी जाने की सांझ गुरबाणी विच आ जाएगी। गुरु नानक पातशाह ने जितनी बाणी उचारी रबाब राही और काव का जामा पहने इसी जाने की बहुत वड्डी सांझ है। गुरु नानक के दरबार विच बैठिया हुई मेरी भैन मत आवो तो बचियो गुरु नानक पातशाह का तुसी हजार जन्म नहीं गुरु नानक का दिता दे नहीं सकदियां। जिस गुरु नानक पातशाह ने बाणी विच तुहाडी सांझ पाई है जो रिखी मुनि दो धर्मां दे ते की जितने धर्म सन इसी जाति ने बहुत पछाड़िया पर धन गुरु नानक पातशाह इसी जाति ने तो बहुत वड्डी बराबरता दिती है महान बख्शिश की इसी जाति ने ਬਾਣੀ ਵਿੱਚ ਸਾਂਝ ਇਸਤਰੀ ਜਾਤੀ ਦੀ, ਜੇ ਸਿੱਖ ਪਹਿਲਾ ਹੋਇਆ ਤੇ ਗੁਰੂ ਨਾਨਕ ਦੀ ਸਿੱਖੀ ਵਿੱਚ ਇਸਤਰੀ ਜਾਮਾ ਪਹਿਲਾ ਸਿੱਖ ਹੈ, ਭੈਣ ਨਾਨਕੀ ਸਭ ਤੋਂ ਪਹਿਲਾ ਸਿੱਖ ਹੈ ਤੇ ਗਰੀਬਨ ਵਾਲ ਸਤਿਗੁਰਾਂ ਨੇ ਘਟਨਾ ਜਿਹੜੀ ਲਿਖੀ ਹੈ ਨਾ ਵੀ ਖਰਾ ਸੌਦਾ ਕੀਤਾ 20 ਰੁਪਈਏ ਦਿੱਤੇ। ਕਈ ਵਾਰ ਮਨੁੱਖ ਚਿਤਰਾਈ ਬਸ ਹੋ ਕੇ ਚਾਰ ਅੱਖਰਾਂ ਦਾ ਗਿਆਨ ਤੇ ਹੋ ਜਾਏ ਪਰ ਉਹਨਾਂ ਦੇ ਮਨ ਦੀ ਬਿਰਤੀ ਉਸ ਰੂਪ ਨੂੰ ਧਾਰਨ ਕਰ ਜਾਂਦੀ ਹੈ ਜਿਸ ਰੂਪ ਦੀ ਥਿਉਰੀ ਗੁਰੂ ਨਾਨਕ ਪਾਤਸ਼ਾਹ ਨੇ ਅਸਭੀ ਵਾਰ ਵਿੱਚ ਲਿਖੀ ਹੈ। ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ, ਨਾਨਕ ਲਿਖ ਇੱਕ ਗੱਲ ਹੋਰ ਹੋਣਾ ਝਖਣਾ ਚਾਖ। ਸਿੱਖ ਕੌਮ ਦੇ ਵਿੱਚ ਕਈ ਮਨੁੱਖ ਨੇ ਚਾਰ ਅੱਖਰ ਆ ਗਏ, ਸਟੇਜ ਤੇ ਬੋਲਣਾ ਆ ਗਿਆ, ਹੁਣ ਉਹ ਪੁੱਛਦਾ ਸਰੋਤਿਆਂ ਕੋਲੋਂ ਜਿਹੜੇ ਦਸਾਂ ਨਵਾਂ ਦੇ ਕਿਰਤ ਕਰਨ ਵਾਲੇ ਸਨ, ਭਾਈ ਤੁਸੀਂ ਦੱਸੋ ਜਦੋਂ ਗੁਰੂ ਨਾਨਕ ਸਨ ਉਦੋਂ ਰੁਪਈਆਂ ਦਾ ਸਿੱਕਾ ਹੈਗਾ ਸੀ? ਪੁੱਛਦਾ ਐਸੀਆਂ ਗੱਲਾਂ ਹੈ ਜਿਹੜੀਆਂ ਉਹਦੇ ਪਿਓ ਦਾਦੇ ਨੂੰ ਵੀ ਨਾ ਪਤਾ ਹੋਵੇ। ਸ੍ਰੀ ਗੁਰੂ ਨਾਨਕ ਦੇਵ ਦਾ ਤਾਰ ਸਤਿਗੁਰਾਂ ਦੇ ਸਭਾ ਦੇ ਵਿੱਚ ਤੇ ਫਿਰ ਮਨ ਦੀਆਂ ਦਲੀਲਾਂ ਦਿੰਦਾ ਹੈ, ਕਹਿੰਦਾ ਵੀ ਇੱਕ ਰੁਪਈਏ ਦਾ ਰਾਸ਼ਨ ਬਹੁਤ ਆ ਸਕਦਾ ਸੀ, ਉਦੋਂ ਰਾਸ਼ਨ ਬੜੇ ਸਸਤੇ ਸਨ। ਇਹ ਗੱਲਾਂ ਉਹ ਬੰਦੇ ਕਰਦੇ ਨੇ ਜਿਹੜੇ ਨਿਸ਼ਬਦਕ ਵਿਦਵਾਨ ਨੇ, ਜਿਨ੍ਹਾਂ ਕੋਲ ਸਿਰਫ ਅੱਖਰਾਂ ਦਾ ਗਿਆਨ ਹੈ, ਗੁਰਮਤ ਦੀ ਥਿਉਰੀ ਦਾ ਗਿਆਨ ਨਹੀਂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ 20 ਰੁਪਈਆਂ ਨਾਲ ਲੰਗਰ ਚਲਾਇਆ, ਆਖਰ 20 ਰੁਪਈਏ ਇੱਕ ਸਾਧੂਆਂ ਦਾ ਲੰਗਰ ਸੀ, ਖਰਾ ਸੌਦਾ ਸੀ ਤੇ ਸਿਧਾਂਤ ਸੀ ਗੁਰੂ ਨਾਨਕ ਦਾ, ਲੋੜਵੰਦ ਨੂੰ ਭੋਜਨ ਦੇਣਾ ਇਹੋ ਹੀ ਖਰਾ ਸੌਦਾ ਹੈ। ਇੱਕ ਸਾਧੂਆਂ ਨੂੰ ਲੰਗਰ ਛਕਾਇਆ ਤੇ ਸਮੁੱਚੇ ਬ੍ਰਾਹਮਣ ਖੱਤਰੀ ਬੈਸ ਤੇ ਸ਼ੂਦਰ ਮੰਡੀਆਂ ਵਾਲੇ ਨੂੰ ਗੁਰਮਤ ਵਿੱਚ ਲੰਗਰ ਕਦੋਂ ਸ਼ੁਰੂ ਹੋਇਆ? ਭੈਣ ਨਾਨਕੀ ਦੇ ਘਰ ਤੋਂ ਸ਼ੁਰੂ ਹੋਇਆ। ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਮੋਦੀ ਖਾਨਾ ਕਰਦੇ ਸਨ, ਜਿਤਨੇ ਵੀ ਸ਼ਰਧਾਲੂ ਗੁਰੂ ਨਾਨਕ ਦੇ ਦਰ ਵਿੱਚ ਆਉਂਦੇ ਸਾਰੇ ਦੇ ਸਾਰੇ ਲੰਗਰ ਭੈਣ ਨਾਨਕੀ ਦੇ ਕਰ ਸਕਦੇ। ਇਹੋ ਕਾਰਨ ਭੈਣ ਨਾਨਕੀ ਨੇ ਅਨੁਭਵ ਕਰ ਲਿਆ ਸੀ ਮੇਰਾ ਘਰ ਬਹੁਤ ਵੱਡਾ ਹੈ, ਕਿਉਂਕਿ ਉਹਨਾਂ ਦਾ ਪਤੀ ਵੀ ਦੌਲਤ ਖਾਨ ਦਾ ਮਿਨਿਸਟਰ ਸੀ, ਆਖਰਕਾਰ ਵਜ਼ੀਰ ਸੀ ਪੰਜਾਬ ਦਾ, ਪਾਈਆ ਜਾਇਦਾਦ ਦੀ ਉਸੇ ਨੇ ਹੀ, ਕਿਉਂਕਿ ਬੜਾ ਪੜ੍ਹਿਆ ਲਿਖਿਆ ਸੀ, ਉਸੇ ਨੇ ਹੀ ਰਾਮ ਲਾਲ ਨੇ ਕਹਿ ਦਿੱਤਾ ਜੈ ਰਾਮ ਤੂੰ ਦੌਲਤ ਖਾਂ ਦੇ ਕੋਲ ਰਹਿਣਾ, ਆਪਣਾ ਬਰਦਰ ਲਓ, ਨਾਨਕ ਨੂੰ ਵੀ ਆਪਣੇ ਕੋਲ ਲੈ ਜਾ, ਤਾਂ ਫਿਰ ਮੈਂ ਇਸ ਪਾਸੇ ਨਾ ਜਾਵਾਂ। ਭੈਣ ਨਾਨਕੀ ਨੇ ਵੇਖਿਆ ਮੇਰਾ ਘਰ ਬਹੁਤ ਵੱਡਾ ਹੈ ਤੇ ਗੁਰੂ ਨਾਨਕ ਦੇ ਕੋਲ ਅਨੇਕਾਂ ਮਿਲਣ ਵਾਸਤੇ ਆ ਰਹੇ ਨੇ ਤੇ ਜਿੱਥੇ ਪਾਤਸ਼ਾਹ ਰਹਿੰਦੇ ਨੇ ਘਰ ਛੋਟਾ ਹੈ, ਆਪਣਾ ਘਰ ਛੱਡ ਦਿੱਤਾ, ਆਪ ਛੋਟੇ ਘਰ ਵਿੱਚ ਚਲੇ ਗਏ ਤੇ ਵੱਡਾ ਘਰ ਗੁਰੂ ਨਾਨਕ ਨੂੰ ਦੇ ਦਿੱਤਾ। ਪਰਿਵਾਰ ਉੱਥੇ ਆਇਆ ਗਿਆ, ਹਰ ਵਰਗ ਦਾ ਬੰਦਾ, ਹਰ ਵਰਗ ਦੇ ਬੰਦੇ ਨੇ ਗੁਰਮਤ ਵਿੱਚ ਜੇ ਲੰਗਰ ਚਾਲੂ ਕੀਤਾ ਤੇ ਭੈਣ ਨਾਨਕੀ ਦੇ ਘਰ ਤੋਂ ਸ਼ੁਰੂ ਹੋਇਆ, ਇਸਤਰੀ ਜਾਨੇ ਦੇ ਘਰ ਤੋਂ ਸ਼ੁਰੂ ਹੋਇਆ। ਗੁਰੂ ਨਾਨਕ ਦੀ ਮਹਾਨ ਬਖਸ਼ਿਸ਼ ਹੈ। ਮੈਨੂੰ ਖੁਸ਼ੀ ਹੋਈ ਕਿ ਇੱਥੇ ਦੇ ਬੀਬੀਆਂ ਪ੍ਰਬੰਧਕਾਂ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ। ਸਤਿਗੁਰੂ ਮਹਾਰਾਜ ਮਹਾਨ ਬਖਸ਼ਿਸ਼ ਕਰੇ, ਅਸੀਂ ਗੁਰੂ ਦੇ ਪੁਰਬ ਮਨਾਈਏ, ਗੁਰੂ ਦੀਆਂ ਵਿਚਾਰਾਂ ਸਰਵਣ ਕਰੀਏ। ਆਈਏ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਜੋ ਅਲਾਹੀ ਬਾਣੀ ਦੀ ਦਾਤ ਦਿੱਤੀ, ਗੌੜੀ ਰਾਗ ਵਿੱਚ ਭਗਤ ਬਾਣੀ ਆਰੰਭ ਹੈ ਭਾਈ ਕਬੀਰ ਜੀ। ਗੁਰੂ ਨਾਨਕ ਪਾਤਸ਼ਾਹ ਦੇ ਸਮਕਾਲੀ ਪੰਜਵਟੀ ਤੋਂ ਆਉਂਦੀਆਂ ਹੋਈਆਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਭਾਈ ਕਬੀਰ ਜੀ ਮਿਲੇ ਨੇ। ਭਾਵੇਂ ਉਸ ਵਕਤ ਬਹੁਤ ਬਿਰਧ ਉਮਰ ਸੀ ਭਾਈ ਕਬੀਰ ਦੀ, ਗਰੀਬਨ ਵਾਜ ਸਤਿਗੁਰਾਂ ਨਾਲ ਮਿਲੇ ਨੇ, ਗਿਆਨ ਵਿਚਾਰ ਹੋਈ ਹੈ। ਉਸ ਭਾਈ ਕਬੀਰ ਦੀ ਬਾਣੀ ਮਨ ਦੀ ਇਕਾਗਰਤਾ ਨਾਲ ਲੜੀਵਾਰ ਜੋ ਵਿਚਾਰ ਕਰ ਲਈ ਹੈ। ਕੱਲ ਆਪ ਜੀਆਂ ਨੇ ਸਰਵਣ ਕੀਤਾ ਸੀ, ਉਸ ਸ਼ਬਦ ਦਾ ਭਾਵ ਸੀ ਕਿ ਸੰਸਾਰ ਵਿੱਚ ਪਰਿਪੂਰਨ ਪਰਮੇਸ਼ਰ ਦੇ ਨਾਮ ਲੈਣ ਵਾਲਿਆਂ ਨੂੰ ਬਹੁਤ ਹੋਰ ਨਿਗਾਹ ਨਾਲ ਦੇਖਦਾ ਹੈ। ਆਪਣੀ ਵਿਚਾਰਧਾਰਾ ਵਿੱਚ, ਆਪਣੇ ਕਰਮ ਧਰਮ ਵਿੱਚ ਬਹੁਤ ਆਪਣਾ ਨੱਕ ਰੱਖਣ ਵਾਸਤੇ, ਆਪਣੀ ਪੱਤ ਰੱਖਣ ਵਾਸਤੇ ਸਮਝਦਾ ਹੈ ਕਿ ਪਦਾਰਥ ਹੀ ਮੇਰੀ ਪੱਤ ਰੱਖ ਸਕਦੇ ਨੇ। ਐਸੀ ਹੀ ਆਪਣੀ ਪੱਤ ਰੱਖਣ ਵਾਸਤੇ